ਇਸਤਰੀ ਜਾਤੀ ਵਿਚ ਵਿਦਿਆ। ਇਉਂ ਆਪ ਜੀ ਨੇ ਲੰਡਨ ਦੀ ਧਰਤੀ ਵਿਚ ਚਰਨ ਪਾਏ ਅਤੇ ਭਾਗ ਸਿੰਘ ਦੀ ਕੋਠੀ ਵਿਚ ਇਕ ਦਿਨ ਰੈਸਟ ਕਰਕੇ ਦੂਜੇ ਦਿਨ 26/6/74 ਬੁੱਧਵਾਰ ਨੂੰ ਦੀਵਾਨ ਸ਼ੁਰੂ ਕਰ ਦਿੱਤੇ। ਸੌ ਤਾਲ ਗੁਰਦੁਆਰੇ ਜੋ ਇਥੋਂ 20 ਮੀਲ ਦੂਰ ਸੀ, ਗੁਰਦੁਆਰਾ ਸੌ ਤਾਲ ਲੰਡਨ ਵਿਖੇ ਸੰਗਤਾਂ ਦਾ ਹੁੰਮ ਹੁਮਾ ਕੇ ਇਕੱਠ ਹੋਇਆ, ਜਿਸ ਵਿਚ ਸਿੱਖ ਬੱਚੀਆਂ ਦਾ ਬੇਅੰਤ ਉਤਸ਼ਾਹ ਤੇ ਪਿਆਰ ਠਾਠਾ ਮਾਰ ਰਿਹਾ ਸੀ। ਉਸ ਸਮੇਂ ਸੰਤ ਜੀ ਮਹਾਰਾਜ ਨੇ ਸਭ ਸੰਗਤ ਨੂੰ ਸੰਬੋਧਨ ਕਰਕੇ ਇਹ ਵਿਖਿਆਨ ਆਰੰਭ ਕੀਤਾ। ਭਾਰਤ ਦੇ ਬਹੁਤ ਪੁਰਾਣੇ ਇਤਿਹਾਸ ਵਿਚ ਜਦੋਂ ਦੀ ਵਿਦਵਤਾ ਦੀ ਪੂਰੀ ਕਦਰ ਸੀ, ਉਸ ਸਮੇਂ ਇਸਤਰੀਆਂ ਨੇ ਮਰਦਾਂ ਨੂੰ ਇਸ ਮੈਦਾਨ ਵਿਚ ਕਈ ਵਾਰ ਪਿੱਛੇ ਛੱਡਿਆ। ਜੇਕਰ ਇਸਤਰੀ ਜਾਤੀ ਦਾ ਮੁੱਢ ਤੋਂ ਇਤਿਹਾਸ ਲਿਖਿਆ ਜਾਵੇ ਤਾਂ ਬੇਅੰਤ ਇਸਤਰੀਆਂ ਐਸੀਆਂ ਹੋਈਆਂ ਹਨ ਜਿਨ੍ਹਾਂ ਦਾ ਜੀਵਨ ਸਿੱਖਿਆ ਦਿੱਖ ਤੇ ਚਾਨਣ ਮਨਾਰੇ ਦਾ ਕੰਮ ਦਿੰਦਾ ਹੈ। ਉਪਨਿਸ਼ਦਾਂ ਵਿਚ ਗਾਰਗੀ, ਚੁੜਾਲਾ, ਮੈਤਰੇਈ, ਮਦਾਲਸਾ, ਭਾਰਤੀ ਆਦਿ ਵਿਦਿਅਕ ਚਮਤਕਾਰੇ ਉੱਚ ਪਾਏ ਤੇ ਦਰਸਾਏ ਹਨ। ਉਹਨਾਂ ਵਿਚੋਂ ਇਕ ਦੋ ਨਮੂਨੇ ਮਾਤਰ ਇੱਥੇ ਦੱਸਦੇ ਹਾਂ। ਜਥਾ ਮਾਤਾ ਮਦਾਲਸਾ ਦੀ ਲੋਰੀ, ਅਰਿਤੂ ਧੁਜ ਰਾਜਾ ਦੀ ਸੁਪਤਨੀ ਮਦਾਲਸਾ ਨੇ ਆਪਣੇ 6 ਪੁੱਤਰਾਂ ਨੂੰ ਜੰਮਦਿਆਂ ਹੀ ਐਸੀ ਵਿਦਵਤਾ ਭਰੀ ਲੋਰੀ ਦਿੱਤੀ ਜੋ ਕਿ ਉਹ ਸੁਰਤ ਸੰਭਾਲਦੇ ਹੀ ਮਹਾਂਤਿਆਗੀ ਬਰਾਗਤ ਬਣ ਗਏ। ਰਾਜੇ ਨੇ ਮਦਾਲਸਾ ਨੂੰ ਆਖਿਆ, ਤੂੰ ਹੁਣ ਹੋਣ ਵਾਲੇ ਪੁੱਤਰ ਨੂੰ ਐਸੀ ਤਿਆਗ ਭਰੀ ਲੋਰੀ ਨਾ ਦੇਵੀਂ, ਕਿਉਂਕਿ ਮੈਨੂੰ ਰਾਜਭਾਗ ਸੌਂਪਣ ਲਈ ਘਰ ਵਾਰੀ ਪੁੱਤਰ ਦੀ ਲੋੜ ਹੈ। 7ਵਾਂ ਅਲਾਰਕ ਨਾਮੀ ਪੁੱਤਰ ਪੈਦਾ ਹੋਇਆ। ਕੁਝ ਦਿਨ ਮਦਾਲਸਾ ਨੇ ਬ੍ਰਹਮ ਵਿਦਿਆ ਦੀ ਲੋਰੀ ਨਾ ਦਿੱਤੀ, ਪਰ ਪੱਕਿਆ ਅਭਿਆਸ ਕਦੋਂ ਤੱਕ ਰੁਕ ਸਕਦਾ ਸੀ। ਇੱਕ ਦਿਨ ਬ੍ਰਹਮ ਵਿਦਿਆ ਵਿਚ ਚਤਰਮਾ ਨੇ ਅਲਾਰਕ ਪੁੱਤਰ ਨੂੰ ਇਸ ਤਰ੍ਹਾਂ ਗਿਆਨ ਭਰੀ ਲੋਰੀ ਦਿੱਤੀ। ਸਲੋਕ, ਸੁਧੋ ਸੀ, ਬੁੱਧੋ ਸੀ, ਨਿਰੰਜਨੋ ਸੀ, ਸੰਸਾਰ ਮਾਇਆ ਭਰੀ ਬਰਜ ਤੋ ਸੀ, ਸੰਸਾਰ ਸੁਪਨ ਤਜਸ ਮੋਹੋ ਨਿੰਦਰਾਏ, ਮਦਾਲਸਾ ਵਾਕਯ ਵਾਚ ਪੁੱਤਰੰ। ਅਰਥ, ਹੇ ਪੁੱਤਰ, ਤੂੰ ਆਪਣੇ ਆਪ ਨੂੰ ਮਾਸ ਨੂੰ ਲੋਥੜਾ ਮਤ ਮਨ ਨਹੀਂ, ਤੂੰ ਤਾਂ ਸੁਧ ਬ੍ਰਹਮ ਚੇਤਨ ਸਰੂਪ, ਮਾਇਆ ਮਲ ਤੋਂ ਰਹਿਤ, ਸੰਸਾਰੀ ਮੋਹ ਮਾਇਆ ਤੋਂ ਰਹਿਤ ਹੈ। ਸੰਸਾਰ ਸੁਪਨੇ ਦੀ ਨਿਆਈ, ਤੇਰੇ ਆਤਮ ਸਰੂਪ ਵਿਚ ਕਲਪਤ ਝੂਠਾ ਹੈ, ਇਸ ਲਈ ਤੂੰ ਮੋਹ ਰੂਪੀ ਨਿੰਦਰਾ ਛੱਡ ਦੇ। ਇਸ ਤਰ੍ਹਾਂ ਦੇ ਬਾਕ ਮਾਤਾ ਨੇ ਆਪਣੇ ਪੁੱਤਰ ਨੂੰ ਕਹੇ ਤੇ ਉਹ ਬਾਲਕ ਸੁਣਦਿਆਂ ਹੀ ਨਿਰਮੋਹ ਹੋ ਗਿਆ। ਭਾਵੇਂ ਰਿਹਾ ਉਹ ਰਾਜ ਭਾਗ ਵਿਚ ਹੀ, ਪਰ ਸਾਰੀ ਜ਼ਿੰਦਗੀ ਰਾਜਾ ਜੋਗੀ ਬਣ ਕੇ ਨਿਰਮੋਹ ਰਾਜਾ ਕਾਇਆ। ਇਹ ਹੈ ਵਿਦਵਾਨ ਮਾਤਾ ਦਾ ਪ੍ਰਭਾਵ ਜੋ ਸੁਭਾਵਕ ਹੀ ਬੱਚਿਆਂ ਤੇ ਪੈਂਦਾ ਰਹਿੰਦਾ ਹੈ। ਮਾਤਾ ਭਾਨੀ ਜੀ ਦੀ ਲੋਰੀ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਸਿੱਧ ਹੈ। ਫੂਤਾ ਮਾਤਾ ਕੀ ਅਸੀਸ, ਰਾਜ ਗੁਜਰੀ ਵਿਚ ਸਾਰਾ ਸ਼ਬਦ ਵੇਖੋ, ਜਿਸ ਦੇ ਅਸਰ ਨਾਲ ਪੰਚ ਪਾਤਸ਼ਾਹ ਜੀ ਕਿਤਨੇ ਉੱਚੇ ਵਿਦਵਾਨ ਬਾਣੀ ਦੇ ਬਹੁਤ ਹੋਏ। ਇਨ੍ਹਾਂ ਪ੍ਰਸੰਗਾਂ ਤੋਂ ਪਤਾ ਲੱਗਦਾ ਹੈ ਕਿ ਇਸਤਰੀ ਵਿਚ ਵਿਦਿਆ ਦਾ ਹੋਣਾ ਅਤਿ ਜ਼ਰੂਰੀ ਹੈ। ਪੜ੍ਹੀ ਲਿਖੀ ਮਾਤਾ ਘਰ ਵਿਚ ਸਾਰੇ ਪਰਿਵਾਰ ਲਈ ਚੰਗੇ ਤੋਂ ਚੰਗੇ ਮਾਸਟਰ ਦਾ ਕੰਮ ਕਰਦੀ ਹੈ। ਸੂਝਵਾਨ ਸੁਪਤਨੀ ਪਤੀ ਦੇ ਨਾਲ ਵਜ਼ੀਰ ਵਾਂਗ ਜਾਂ ਮੁਨਸੀ ਤਥਾ ਖਜ਼ਾਨਚੀ ਦਾ ਕੰਮ ਕਰਦੀ ਹੈ। ਘਰ ਦਾ ਹਿਸਾਬ ਕਿਤਾਬ ਦੇਣਾ ਲੈਣਾ, ਚਿੱਠੀ ਪੱਤਰ, ਹਰ ਤਰ੍ਹਾਂ ਦੇ ਕੰਮਾਂ ਨੂੰ ਭੁਗਤਾਉਂਦੀ ਹੈ। ਸੋ ਇਸਤਰੀ ਜਾਤੀ ਵਿਚ ਵੀ ਮਨੁੱਖਾਂ ਵਾਂਗ ਵਿਦਿਆ ਦਾ ਹੋਣਾ ਲਾਜ਼ਮੀ ਹੈ। ਜਿਤਨਾ ਚਿਰ ਸੰਸਾਰ ਦਾ ਜ਼ਰੂਰੀ ਭਾਗ ਵਿਦਿਆ ਨਿਪੁੰਨ ਨਹੀਂ ਹੁੰਦਾ, ਸੰਸਾਰ ਕਦੇ ਤੇ ਕਿਸੇ ਤਰ੍ਹਾਂ ਵੀ ਖੁਸ਼ਹਾਲ ਨਹੀਂ ਹੋ ਸਕਦਾ। ਪੱਛਮੀ ਮੁਲਕਾਂ ਵਿਚ ਇਸਤਰੀ ਜਾਤੀ ਮਰਦਾਂ ਦੇ ਬਰਾਬਰ ਪੜ ਗਈ ਹੈ। ਇਸ ਨੇ ਉੱਚੇ ਤੋਂ ਉੱਚੇ ਕੰਮ ਕਰ ਵਿਖਾਏ ਹਨ। ਹਰ ਮਹਿਕਮੇ ਵਿਚ ਇਸਤਰੀ ਮਰਦ ਦਾ ਹੱਥ ਵਟਾ ਰਹੀ ਹੈ। ਅਮਰੀਕਾ, ਚੀਨ, ਜਪਾਨ ਦੀ ਇਸਤਰੀ ਪੂਰੀ ਤਰ੍ਹਾਂ ਆਪਣੇ ਵਿਦਿਅਕ ਜੌਹਰ ਦਿਖਾ ਰਹੀ ਹੈ। ਗੱਲ ਕੀ ਸਾਰੇ ਮੁਲਕਾਂ ਵਿਚ ਇਸਤਰੀ ਜਾਤੀ ਵਿਦਿਆ ਦੀ ਰੋਸ਼ਨੀ ਵਿਚ ਘੁੰਡ ਦੇ ਪੜਦੇ ਪਾੜ ਕੇ ਬਾਹਰ ਨਿਕਲ ਆਈ ਹੈ। ਅਜੇ ਭਾਰਤੀ ਇਸਤਰੀ ਇਸ ਫਨ ਵਿਚ ਬਹੁਤ ਪਿੱਛੇ ਹੈ। ਪੰਜਾਬਣ ਭੈਣ ਤਾਂ ਇਸ ਤੋਂ ਹੋਰ ਵੀ ਪਛਾਹ ਜਾ ਰਹੀ ਹੈ। ਇਸ ਦਾ ਖਹਿੜਾ ਅਜੇ ਇਹ ਘੁੰਡ ਟੂੰਬਾਂ ਤੇ ਹੋਰ ਵਹਿਮ ਪ੍ਰਸਤੀ ਨੇ ਨਹੀਂ ਛੱਡਿਆ। ਕੁਝ ਕੁ ਉਂਗਲਾਂ ਤੇ ਗਿਣੀਆਂ ਜਾਣ ਜੋਗੀਆਂ ਬੱਚੀਆਂ ਜੋ ਜਾਣ ਜੋਗੀਆਂ ਬੱਚੀਆਂ ਹੋਣਗੀਆਂ ਜਾਂ ਜੋ ਪੜ੍ਹੀਆਂ ਗੁਰੂ ਸਿੱਖੀ ਵਿੱਚ ਤਿਆਰ ਵਰ ਤਿਆਰ ਗਹਿਣੇ ਦੀ ਗੁਲਾਮੀ ਤੇ ਪੜ੍ਹਦੇ ਦੀ ਕੈਦ ਤੋਂ ਆਜ਼ਾਦ ਹੋਣਗੀਆਂ। ਨਹੀਂ ਤਾਂ ਅਜੇ ਸਾਡਾ ਆਲਾ ਦੁਆਲਾ ਅਵਿਦਿਆ ਤੇ ਮਨਮਤ ਦੇ ਭਿਆਨਕ ਟੋਏ ਵਿੱਚ ਡਿੱਗ ਕੇ ਦੁੱਖਾਂ ਦੇ ਚਿੱਕੜ ਨਾਲ ਲਿਬੜ ਡਰਾਉਣੀ ਸ਼ਕਲ ਅਖਤਿਆਰ ਕਰ ਰਿਹਾ ਹੈ।